साची बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लब सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
Thank you. ਪਿਆਰੇ ਅਜ਼ੀਜ਼ੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਰਸੂਲਾਂ ਦੇ ਕਰਤੱਬ ਦੀ ਪੋਥੀ ਦੇ 16 ਅਧਿਆਏ ਦੀ 13 ਆਇਤ ਤੋਂ ਲੈ ਕੇ 17 ਅਧਿਆਏ ਦੀ 9 ਆਇਤ ਤੱਕ ਵਿਚਾਰ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਮੈਨੂੰ ਆਸ ਹੈ ਕਿ ਆਪ ਇਸ ਪ੍ਰੋਗਰਾਮ ਦੁਆਰਾ ਪਰਮੇਸ਼ਵਰ ਦੀ ਬਾਣੀ ਨੂੰ ਸੁਣਦੇ ਹੋਏ ਲਗਾਤਾਰ ਆਤਮਿਕ ਉੱਨਤੀ ਪਾਉਂਦੇ ਜਾਂਦੇ ਹੋ। ਮੈਂ ਇਸ ਲਈ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦਾ ਸ਼ੁਕਰ ਵੀ ਕਰਦਾ ਹਾਂ। ਮੈਂ ਆਪ ਨੂੰ ਤਾਕੀਦ ਕਰਦਾ ਹਾਂ ਕਿ ਆਪ ਆਪਣੇ ਪ੍ਰਾਰਥਨਾ ਦੇ ਵਿਸ਼ੇ ਨੂੰ ਖਤਾਂ ਰਾਹੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ, ਤਾਂ ਕਿ ਆਪ ਲਈ ਅਸੀਂ ਹੋਰ ਵੀ ਜ਼ਿਆਦਾ ਬੋਝ ਨਾਲ ਪ੍ਰਾਰਥਨਾ ਕਰ ਸਕੀਏ। ਆਪ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਮੈਂ ਆਪ ਨੂੰ ਪੌਲੁਸ ਰਸੂਲ ਦੇ ਫਿਲੀਪੀ ਨੂੰ ਜਾਣ ਦਾ ਜ਼ਿਕਰ ਕਰ ਰਿਹਾ ਸੀ। ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਪੌਲੁਸ ਰਸੂਲ ਦੀ ਫਿਲੀਪੀ ਵਿਖੇ ਸੇਵਾ ਬਾਰੇ ਵਿਚਾਰ ਕਰਨ ਨਾਲ ਸ਼ੁਰੂਆਤ ਕਰਦੇ ਹਾਂ। 16 ਅਧਿਆਏ ਉਸ ਦੀ 13 ਤੋਂ ਲੈ ਕੇ 18 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇੱਥੇ ਲਿਖਿਆ ਹੈ, ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਸਥਾਨ ਹੋਵੇਗਾ, ਅਤੇ ਬੈਠ ਕੇ ਉਹਨਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ। ਔਰ ਲੁਦਿਆ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀ ਕਿਰਮਚ ਵੇਚਣ ਵਾਲੀ ਪਰਮੇਸ਼ਵਰ ਦੀ ਭਗਤਣ ਸੁਣਦੀ ਸੀ। ਉਹਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ, ਅਤੇ ਜਾਂ ਉਸਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ, ਅਤੇ ਸਾਨੂੰ ਮੱਲੋ ਮੱਲੀ ਲੈ ਗਈ। ਇਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋਲੀ ਸਾਨੂੰ ਮਿਲੀ ਜਿਹਦੇ ਵਿੱਚ ਭੇਤ ਬੁੱਝਣ ਲਈ ਰੂਹ ਸੀ, ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ, ਜੋ ਇਹ ਲੋਕ ਅਤ ਮਹਾਂ ਪਰਮੇਸ਼ਵਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ। ਉਹ ਬਹੁਤ ਦਿਨਾਂ ਤੀਕਰ ਇਹ ਕਰਦੀ ਰਹੀ, ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯੇਸ਼ੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ, ਜੋ ਇਹਦੇ ਵਿੱਚੋਂ ਨਿਕਲ ਜਾ, ਅਤੇ ਉਹ ਉਸੇ ਘੜੀ ਨਿਕਲ ਗਈ। ਇਸ ਸ਼ਹਿਰ ਦੇ ਬਾਹਰ ਲਾਗੇ ਹੀ ਦਰਿਆ ਦੇ ਕੰਢੇ ਉੱਤੇ ਇੱਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਸ਼ਾਇਦ ਇਸ ਪ੍ਰਾਰਥਨਾ ਦਾ ਵਿਸ਼ਾ ਪੌਲੁਸ ਦੇ ਯੂਰਪ ਨੂੰ ਆਉਣ ਅਤੇ ਮਕਦੂਨੀਆ ਦੇ ਮਨੁੱਖ ਦੇ ਦਰਸ਼ਨ ਨਾਲ ਹੀ ਕੋਈ ਮੇਲ ਰੱਖਦਾ ਸੀ। ਸਾਨੂੰ ਬਾਅਦ ਵਿੱਚ ਪਤਾ ਲੱਗੇਗਾ ਕਿ ਇਹ ਮਕਦੂਨੀਆ ਦਾ ਮਨੁੱਖ ਤਾਂ ਇੱਕ ਔਰਤ ਹੀ ਸੀ ਜਿਸ ਦਾ ਨਾਮ ਲੁਦਿਆ ਸੀ, ਜਿਸ ਨੇ ਕਿ ਇਹ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਸੀ। ਥੁਆਤੀਰਾ ਏਸ਼ੀਆ ਮਾਈਨਰ ਵਿੱਚ ਸਥਿਤ ਹੈ। ਇਹ ਉਹ ਸਥਾਨ ਹੈ ਜਿੱਥੇ ਕਿ 7 ਕਲੀਸਿਯਾਵਾਂ ਵਿੱਚੋਂ ਇੱਕ ਕਲੀਸਿਯਾ ਸਥਿਤ ਹੈ, ਜਿਨ੍ਹਾਂ ਨੇ ਕਿ ਪ੍ਰਕਾਸ਼ ਦੀ ਪੋਥੀ ਦੇ 2 ਅਧਿਆਏ ਵਿੱਚ ਪ੍ਰਭੂ ਯੇਸ਼ੂ ਜੀ ਪਾਸੋਂ ਵਚਨਾਂ ਨੂੰ ਗ੍ਰਹਿਣ ਕੀਤਾ ਸੀ। ਇਹ ਔਰਤ ਇਸੇ ਜਗ੍ਹਾ ਤੋਂ ਹੀ ਆਈ ਹੋਈ ਸੀ। ਉਹ ਸੱਚੇ ਅਤੇ ਜ਼ਿੰਦਾ ਪਰਮੇਸ਼ਵਰ ਦੀ ਬੰਦਗੀ ਕਰ ਰਹੀ ਸੀ, ਪਰ ਉਸ ਨੂੰ ਇਸ ਸੱਚੇ ਅਤੇ ਜ਼ਿੰਦਾ ਪਰਮੇਸ਼ਵਰ ਦਾ ਬਹੁਤ ਹੀ ਘੱਟ ਗਿਆਨ ਸੀ। ਇਹ ਔਰਤ ਇੱਕ ਬਹੁਤ ਹੀ ਮਹੱਤਵਪੂਰਨ ਸ਼ਖਸੀਅਤ ਦੀ ਮਾਲਕਣ ਸੀ। ਉਹ ਹੀ ਇਸ ਪ੍ਰਾਰਥਨਾ ਸਭਾ ਨੂੰ ਸ਼ਾਇਦ ਚਲਾ ਰਹੀ ਹੋਵੇ। ਹੁਣ ਉਹ ਯੂਰਪ ਵਿੱਚੋਂ ਮਸੀਹ ਵੱਲ ਮੁੜਨ ਵਾਲੀ ਪਹਿਲੀ ਔਰਤ ਹੋਵੇਗੀ। ਸਾਨੂੰ ਉਹਦੇ ਪਤੀ ਬਾਰੇ ਕੁਝ ਵੀ ਨਹੀਂ ਪਤਾ। ਹੋ ਸਕਦਾ ਹੈ ਕਿ ਉਹ ਵੀ ਇਸ ਜਗ੍ਹਾ ਦੇ ਕਿਧਰੇ ਲਾਗੇ ਛਾਗੇ ਹੀ ਹੋਵੇ। ਕਈ ਇਹੋ ਜਿਹੇ ਪਰਿਵਾਰ ਹੁੰਦੇ ਹਨ ਜਿਨ੍ਹਾਂ ਵਿੱਚ ਔਰਤਾਂ ਹੀ ਪ੍ਰਧਾਨਗੀ ਕਰਦੀਆਂ ਹਨ। ਸ਼ਾਇਦ ਲੁਦਿਆ ਦੇ ਘਰਾਣੇ ਵਿੱਚ ਵੀ ਕੁਝ ਅਜਿਹਾ ਹੀ ਸੀ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਹ ਇਹੋ ਜਿਹੀ ਔਰਤ ਸੀ, ਕਿਉਂਕਿ ਉਸ ਦੀ ਗਵਾਹੀ ਦੁਆਰਾ ਉਸਦਾ ਸਾਰਾ ਘਰਾਣਾ ਪਰਮੇਸ਼ਵਰ ਵੱਲ ਮੁੜਿਆ ਸੀ। ਹੁਣ ਅਸੀਂ ਦੇਖਦੇ ਹਾਂ ਕਿ ਪੌਲੁਸ ਰਸੂਲ ਅਤੇ ਉਸਦੀ ਸਾਰੀ ਟੋਲੀ ਲੁਦਿਆ ਦੇ ਘਰ ਹੀ ਰੁਕ ਕੇ ਰਹਿ ਰਹੇ ਸਨ। ਇਸ ਤਰ੍ਹਾਂ ਜਾਪਦਾ ਹੈ ਕਿ ਇਹਨਾਂ ਸਭਨਾਂ ਦੀ ਸਾਂਭ ਸੰਭਾਲ ਕਰਨ ਲਈ ਲੁਦੀਆ ਕੋਲ ਉਸ ਦੇ ਘਰ ਵਿੱਚ ਕਾਫੀ ਥਾਂ ਸੀ। ਪਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਇੱਕ ਗੋਲੀ ਸੀ ਜਿਸ ਵਿੱਚ ਕਿਸੇ ਭੇਤ ਦੇ ਬੁੱਝਣ ਦੀ ਰੂਹ ਸੀ। ਇਹ ਕੋਈ ਮਹਿਜ਼ ਫੋਕਾ ਵਹਿਮ ਹੀ ਨਹੀਂ ਸੀ। ਸਾਡੇ ਅੱਜ ਦੇ ਜ਼ਮਾਨੇ ਵਿੱਚ ਵੀ ਅਸੀਂ ਭੂਤਾਂ ਦੇ ਚਿੰਬੜਨ ਬਾਰੇ ਬਹੁਤ ਕੁਝ ਅਕਸਰ ਸੁਣਦੇ ਰਹਿੰਦੇ ਹਾਂ। ਇਹ ਤਾਂ ਇੱਕ ਅਸਲੀਅਤ ਹੀ ਹੈ। ਪੌਲਸ ਦੇ ਜ਼ਮਾਨੇ ਵਿੱਚ ਵੀ ਇਸ ਲੜਕੀ ਨੂੰ ਭੂਤ ਚਿੰਬੜਿਆ ਹੋਇਆ ਸੀ। ਉਹ ਇੱਕ ਗੋਲੀ ਸੀ ਅਤੇ ਉਸ ਦੇ ਮਾਲਕ ਉਸ ਨੂੰ ਇੱਕ ਵੱਡਾ ਮੁਨਾਫਾ ਕਮਾਉਣ ਨੂੰ ਵਰਤਦੇ ਸਨ। ਇਸ ਤਰ੍ਹਾਂ ਦੇ ਗਿਰੋਹ ਉਹਨਾਂ ਦਿਨਾਂ ਵਿੱਚ ਮੌਜੂਦ ਸਨ। ਅੰਤ ਨੂੰ ਅਸੀਂ ਦੇਖਦੇ ਹਾਂ ਕਿ ਪੌਲਸ ਨੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਉਸ ਭੂਤ ਨੂੰ ਕੱਢ ਦਿੱਤਾ ਸੀ। ਇਸ ਨਾਲ ਇਸ ਗੋਲੀ ਦੇ ਮਾਲਕਾਂ ਦਾ ਪੈਸਾ ਕਮਾਉਣ ਦਾ ਧੰਦਾ ਠੱਪ ਹੋ ਗਿਆ ਸੀ। ਆਪ ਨੂੰ ਪਤਾ ਹੀ ਹੈ ਕਿ ਜਦੋਂ ਵੀ ਕਿਸੇ ਦੀ ਜੇਬ ਦਾ ਨੁਕਸਾਨ ਹੁੰਦਾ ਹੋਵੇ ਤਾਂ ਉਹ ਚੁੱਪ ਕਰਕੇ ਆਰਾਮ ਨਾਲ ਨਹੀਂ ਬੈਠ ਸਕਦਾ। ਉਹ ਜ਼ਰੂਰ ਇੱਧਰ ਉੱਧਰ ਭੱਜਣਾ ਸ਼ੁਰੂ ਕਰਦਾ ਹੈ। ਇਸੇ ਕਰਕੇ ਹੁਣ ਇਹ ਮਨੁੱਖ ਵੀ ਪੌਲਸ ਅਤੇ ਉਸ ਦੀ ਸੰਗੀ ਟੋਲੀ ਦੇ ਵਿਰੁੱਧ ਹੋ ਗਏ ਸਨ। ਅੱਗੇ 19 ਤੋਂ ਲੈ ਕੇ 34 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਪਰ ਜਾਂ ਉਹਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲਸ ਅਤੇ ਸੀਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਗਏ ਅਤੇ ਉਹਨਾਂ ਨੇ ਸਰਦਾਰਾਂ ਦੇ ਅੱਗੇ ਜਾ ਕੇ ਕਿਹਾ ਭਈ ਇਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਯੋਗ ਨਹੀਂ। ਤਦ ਲੋਕ ਮਿਲ ਕੇ ਉਹਨਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਹਨਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ। ਉਹਨਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦ ਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਹਨਾਂ ਦੀ ਖਬਰਦਾਰੀ ਕਰ। ਉਸਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੇ ਕੈਦ ਖਾਨੇ ਵਿੱਚ ਸੁੱਟਿਆ ਅਤੇ ਉਹਨਾਂ ਦੇ ਪੈਰੀਂ ਕਾਠ ਠੋਕ ਦਿੱਤਾ। ਔਰ ਅੱਧੀ ਕੁ ਰਾਤ ਨੂੰ ਪੌਲਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ। ਤਾਂ ਅਚਾਨਕ ਇੱਕ ਐਡਾ ਭੁਚਾਲ ਆਇਆ ਜੋ ਕੈਦ ਖਾਨੇ ਦੀਆਂ ਨੀਹਾਂ ਹਿੱਲ ਗਈਆਂ ਔਰ ਝੱਟ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ। ਕੈਦ ਖਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦ ਖਾਨੇ ਦੇ ਬੂਹੇ ਖੁੱਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੋਈ ਅਤੇ ਆਪ ਨੂੰ ਮਾਰਨ ਲੱਗਾ। ਪਰ ਪੌਲਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ ਕਿਉਂ ਜੋ ਅਸੀਂ ਸਭ ਐਥੇ ਹੀ ਹਾਂ। ਤਦ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੌਲਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ ਹੇ ਮਹਾਂਪੁਰਖੋ ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ। ਉਹਨਾਂ ਆਖਿਆ ਪ੍ਰਭੂ ਯੇਸ਼ੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। ਤਾਂ ਉਹਨਾਂ ਉਸਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸਦੇ ਘਰ ਵਿੱਚ ਸਨ ਪ੍ਰਭੂ ਦਾ ਵਚਨ ਸੁਣਾਇਆ ਅਤੇ ਰਾਤ ਦੀ ਉਸੇ ਘੜੀ ਉਸਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਔਰ ਉਸਨੇ ਔਰ ਉਸਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਅਤੇ ਉਹਨਾਂ ਨੂੰ ਘਰ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸਨੇ ਪਰਮੇਸ਼ਵਰ ਦੀ ਪ੍ਰਤੀਤ ਕਰਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ੀ ਮਨਾਈ। ਯਾਦ ਕਰੋ ਕਿ ਫਿਲੀਪੀ ਇੱਕ ਰੋਮੀ ਕਲੋਨੀ ਸੀ ਅਤੇ ਲੋਕ ਉੱਥੇ ਰੋਮੀ ਬੁੱਤ ਪ੍ਰਸਤੀ ਵਿੱਚ ਲੱਗੇ ਹੋਏ ਸਨ। ਪੌਲਸ ਅਤੇ ਉਸਦੇ ਸਾਥੀਆਂ ਉੱਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਹ ਸਭ ਕੁਝ ਉਲਟਾ ਪੁਲਟਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਸੱਚਮੁੱਚ ਅਸਲੀ ਮੁੱਦਾ ਤਾਂ ਇਹ ਸੀ ਕਿ ਇਸ ਗੋਲੀ ਦੇ ਮਾਲਕਾਂ ਦੀ ਕਮਾਈ ਦਾ ਧੰਦਾ ਠੱਪ ਹੋ ਗਿਆ ਸੀ। ਤਦ ਲੋਕ ਮਿਲ ਕੇ ਉਹਨਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਹਨਾਂ ਦੇ ਦੁਆਲੇ ਦੇ ਲੀੜੇ ਪਾੜ ਸੁੱਟੇ ਅਤੇ ਬੈਂਤਾਂ ਮਾਰਨ ਦਾ ਹੁਕਮ ਕੀਤਾ ਸੀ। ਇਸ ਤਰ੍ਹਾਂ ਦਾ ਸਲੂਕ ਪੌਲਸ ਅਤੇ ਉਸਦੀ ਟੋਲੀ ਨਾਲ ਕਰਨ ਤੋਂ ਬਾਅਦ ਉਹਨਾਂ ਨੂੰ ਕੈਦ ਖਾਨੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਕਿੰਨੀ ਅਨੋਖੀ ਗੱਲ ਹੈ ਕਿ ਇਹ ਮਨੁੱਖ ਇਸ ਤਰ੍ਹਾਂ ਦੀ ਤਰਸਯੋਗ ਸਥਿਤੀ ਵਿੱਚ ਹੁੰਦੇ ਹੋਏ ਵੀ ਪਰਮੇਸ਼ਵਰ ਦੀ ਉਸਤਤ ਦੇ ਭਜਨ ਗਾ ਰਹੇ ਸਨ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕੈਦ ਖਾਨੇ ਦੇ ਬੂਹੇ ਖੁੱਲ੍ਹ ਗਏ ਸਨ। ਆਓ ਇਸ ਫਿਲਿਪੀ ਦਰੋਗੇ ਬਾਰੇ ਜ਼ਰਾ ਵਿਚਾਰ ਕਰੀਏ। ਉਹ ਇਹਨਾਂ ਕੈਦੀਆਂ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਸੀ। ਉਸ ਨੇ ਬੂਹਿਆਂ ਨੂੰ ਖੁੱਲ੍ਹੇ ਅਤੇ ਸਾਰੇ ਕੈਦੀਆਂ ਦੀਆਂ ਬੇੜੀਆਂ ਨੂੰ ਵੀ ਖੁੱਲ੍ਹੀਆਂ ਦੇਖ ਕੇ ਸੁਭਾਵਿਕ ਤੌਰ 'ਤੇ ਇਹੀ ਸੋਚਿਆ ਹੋਵੇਗਾ ਕਿ ਕੈਦੀ ਭੱਜ ਗਏ ਹੋਣਗੇ। ਹੁਣ ਉਹਨਾਂ ਦੇ ਭੱਜ ਨਿਕਲਣ ਲਈ ਉਸੇ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈਣਗੇ। ਇਸ ਤਰ੍ਹਾਂ ਹੁਣ ਉਹ ਘਬਰਾ ਕੇ ਆਪਣੀ ਖੁਦ ਦੀ ਤਲਵਾਰ ਉਸਨੇ ਧੋਈ ਅਤੇ ਆਪਣੇ ਆਪ ਨੂੰ ਖੁਦ ਹੀ ਮਾਰਨ ਲਈ ਤਿਆਰ ਖੜ੍ਹਾ ਹੈ। ਜਦੋਂ ਕੋਈ ਵੀ ਵਿਅਕਤੀ ਇਹੋ ਜਿਹੀ ਸਥਿਤੀ ਵਿੱਚ ਹੋਵੇ ਤਦ ਉਸਨੂੰ ਸਦੀਪਕ ਕਾਲ ਦਾ ਵਿਚਾਰ ਆਉਂਦਾ ਹੈ। ਇਸ ਵਿਅਕਤੀ ਦੇ ਵਿਚਾਰ ਵਿੱਚ ਵੀ ਠੀਕ ਇਹੋ ਹੀ ਗੱਲ ਆਈ ਸੀ, ਜਿਵੇਂ ਕਿ ਉਸ ਦੁਆਰਾ ਪੌਲਸ ਨੂੰ ਕੀਤੇ ਸਵਾਲ ਤੋਂ ਪਤਾ ਚੱਲਦਾ ਹੈ। ਉਸ ਨੇ ਸਦਾ ਕਾਲ ਵੱਲ ਝਾਕਿਆ। ਹੁਣ ਉਹ ਜਾਣ ਗਿਆ ਸੀ ਕਿ ਉਹ ਤਾਂ ਇੱਕ ਗੁਆਚਿਆ ਹੋਇਆ ਮਨੁੱਖ ਹੈ। ਕੋਈ ਮਨੁੱਖ ਕਿਵੇਂ ਬਚਾਇਆ ਜਾ ਸਕਦਾ ਹੈ? ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਨ ਦੁਆਰਾ। ਕੀ ਉਹ ਕਿਸੇ ਹੋਰ ਵਾਸਤੇ ਵਿਸ਼ਵਾਸ ਕਰ ਸਕਦਾ ਸੀ? ਬਿਲਕੁਲ ਨਹੀਂ। ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰੋ ਅਤੇ ਆਪ ਬਚਾਓਗੇ। ਜੇਕਰ ਆਪ ਦਾ ਘਰਾਣਾ ਵਿਸ਼ਵਾਸ ਕਰੇ ਤਾਂ ਉਹ ਵੀ ਬਚਾਇਆ ਜਾਵੇਗਾ। ਇਸ ਵਚਨ ਦਾ ਅਰਥ ਇੱਥੇ ਇਹੀ ਹੈ। ਕਿੰਨਾ ਫਰਕ ਹੈ ਹੁਣ ਇੱਥੇ। ਇਸੇ ਮਨੁੱਖ ਨੇ ਪੌਲਸ ਅਤੇ ਉਸਦੇ ਸਾਥੀਆਂ ਨੂੰ ਬੈਂਤ ਮਾਰੇ ਸਨ। ਹੁਣ ਉਹੀ ਮਨੁੱਖ ਖੁਦ ਉਹਨਾਂ ਦੇ ਜ਼ਖਮਾਂ ਨੂੰ ਧੋਂਦਾ ਹੈ। ਉਹ ਹੁਣ ਸੱਚਮੁੱਚ ਇੱਕ ਬਦਲਿਆ ਹੋਇਆ ਮਨੁੱਖ ਸੀ। ਇਹ ਸਭ ਕੁਝ ਇੱਕ ਹੀ ਰਾਤ ਵਿੱਚ ਵਾਪਰਿਆ ਸੀ। ਪਹਿਲਾਂ ਉਹਨਾਂ ਨੂੰ ਕੈਦਖਾਨੇ ਵਿੱਚ ਬੰਦ ਕੀਤਾ ਗਿਆ ਸੀ, ਫਿਰ ਪਰਮੇਸ਼ਵਰ ਦੇ ਪ੍ਰਤੱਖ ਹੱਥ ਦੁਆਰਾ ਉਹਨਾਂ ਨੂੰ ਛੁਡਾਇਆ ਗਿਆ ਸੀ। ਅਤੇ ਹੁਣ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ ਨਵੇਂ ਵਿਸ਼ਵਾਸੀਆਂ ਦੇ ਘਰ ਵਿੱਚ ਉਹਨਾਂ ਦੀ ਸਾਰੀ ਆਓ ਭਗਤ ਕੀਤੀ ਜਾਂਦੀ ਹੈ। ਕਿਹੋ ਜਿਹੀ ਅਜੀਬ ਤਸਵੀਰ ਹੈ ਇਹ! ਅੱਗੇ 16 ਅਧਿਆਏ ਉਸ ਦੀਆਂ 35 ਤੋਂ ਲੈ ਕੇ 40 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਵੀ ਉਹਨਾਂ ਮਨੁੱਖਾਂ ਨੂੰ ਛੱਡ ਦਿਓ। ਤਦ ਦਰੋਗੇ ਨੇ ਪੌਲਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭੇਜਿਆ ਹੈ, ਸੋ ਹੁਣ ਨਿਕਲ ਕੇ ਸੁੱਖ ਸਾਂਦ ਨਾਲ ਚਲੇ ਜਾਓ। ਪਰ ਪੌਲਸ ਨੇ ਉਹਨਾਂ ਨੂੰ ਆਖਿਆ ਕਿ ਉਹਨਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਇਹ ਕਦੀ ਨਹੀਂ ਹੋਣਾ, ਸਗੋਂ ਉਹ ਆਪੇ ਆਣ ਕੇ ਸਾਨੂੰ ਬਾਹਰ ਲੈ ਚੱਲਣ। ਤਦ ਪਿਆਦਿਆਂ ਨੇ ਇਹ ਗੱਲਾਂ ਸਰਦਾਰਾਂ ਨੂੰ ਜਾਂ ਸੁਣਾਈਆਂ ਅਤੇ ਜਾਂ ਉਹਨਾਂ ਸੁਣਿਆ ਜੋ ਇਹ ਰੋਮੀ ਹਨ ਤਾਂ ਡਰ ਗਏ ਅਤੇ ਆਣ ਕੇ ਉਹਨਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚਲੇ ਜਾਓ। ਤਦ ਉਹ ਕੈਦੋਂ ਛੁੱਟ ਕੇ ਲੁਦੀਆ ਦੇ ਗਏ ਔਰ ਭਾਈਆਂ ਨੂੰ ਵੇਖ ਕੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ। ਹੁਣ ਇਹਨਾਂ ਮਨੁੱਖਾਂ ਨੂੰ ਪਤਾ ਲੱਗਦਾ ਹੈ ਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਹੈ ਇਹ ਸਭ ਗੈਰ ਕਾਨੂੰਨੀ ਸੀ। ਹੁਣ ਉਹ ਹੁਕਮ ਦਿੰਦੇ ਹਨ ਕਿ ਇਹਨਾਂ ਕੈਦੀਆਂ ਨੂੰ ਕੈਦ ਵਿੱਚੋਂ ਛੱਡਿਆ ਜਾਵੇ ਅਤੇ ਸ਼ਹਿਰੋਂ ਬਾਹਰ ਕੱਢਿਆ ਜਾਵੇ। ਪਰ ਪੌਲਸ ਇਸ 'ਤੇ ਇਤਰਾਜ਼ ਕਰਦਾ ਹੈ। ਉਹ ਆਖਦਾ ਹੈ ਕਿ ਅਜਿਹੀ ਸਥਿਤੀ ਵਿੱਚ ਉਹ ਉੱਥੋਂ ਨਹੀਂ ਜਾਵੇਗਾ। ਜੀ ਹਾਂ, ਪੌਲਸ ਇੱਥੇ ਇੱਕ ਸਰਵਜਨਕ ਮਾਨਤਾ ਦੀ ਜ਼ਿੱਦ ਉਹਨਾਂ ਦੇ ਬੇਕਸੂਰ ਹੋਣ ਲਈ ਇਸ ਕਰਕੇ ਕਰ ਰਿਹਾ ਸੀ ਕਿ ਉਹ ਇਹਨਾਂ ਨਵੇਂ ਵਿਸ਼ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੇ ਜਿਨ੍ਹਾਂ ਨੂੰ ਉਹ ਹੁਣ ਫਿਲੀਪੀ ਵਿੱਚ ਛੱਡ ਕੇ ਅੱਗੇ ਜਾਣ ਵਾਲਾ ਸੀ। ਇਸ ਦੇ ਨਾਲ ਹੀ ਅਸੀਂ ਹੁਣ 17 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਸ ਅਧਿਆਏ ਵਿੱਚ ਵੀ ਪੌਲਸ ਦੀ ਦੂਸਰੀ ਪ੍ਰਚਾਰ ਫੇਰੀ ਜਾਰੀ ਰਹਿੰਦੀ ਹੈ। 16 ਅਧਿਆਏ ਵਿੱਚ ਅਸੀਂ ਪੌਲਸ ਨੂੰ ਯੂਰਪ ਵਿੱਚ ਦਾਖਲ ਹੁੰਦੇ ਵੇਖਿਆ ਸੀ, ਜੋ ਕਿ ਇੱਕ ਯਾਦ ਰੱਖਣ ਵਾਲਾ ਮਹੱਤਵਪੂਰਨ ਕ੍ਰਾਂਤੀਕਾਰੀ ਅਤੇ ਇਤਿਹਾਸਿਕ ਦਾਖਲਾ ਹੀ ਸੀ। ਇਸ ਦੁਆਰਾ ਕਈ ਲੋਕਾਂ ਤੱਕ ਖੁਸ਼ਖਬਰੀ ਪਹੁੰਚੀ ਸੀ ਜੋ ਕਿ ਸਾਡੇ ਵਾਂਗ ਹੀ ਕੋਈ ਭੱਦਰ ਪੁਰਸ਼ ਨਹੀਂ ਸਨ। ਅਸਲ ਵਿੱਚ ਪਰਮੇਸ਼ਵਰ ਇਸ ਸੰਸਾਰ ਦੀਆਂ ਨਿਰਬਲ ਚੀਜ਼ਾਂ ਨੂੰ ਹੀ ਚੁਣਦਾ ਹੈ ਤਾਂ ਕਿ ਉਹ ਸੰਸਾਰ ਨੂੰ ਦਿਖਾ ਸਕੇ ਕਿ ਇਹ ਉਹਦੀ ਆਪਣੀ ਮਹਾਨ ਕਿਰਪਾ ਕਰਕੇ ਹੀ ਹੈ, ਨਾ ਕਿ ਕਿਸੇ ਸਾਡੀ ਯੋਗਤਾ ਕਰਕੇ। ਪਰਮੇਸ਼ੁਰ ਦਾ ਧੰਨਵਾਦ ਹੈ ਕਿ ਉਸਨੇ ਯੂਰਪ ਵਿੱਚ ਵੀ ਖੁਸ਼ਖਬਰੀ ਭੇਜੀ। ਪਹਿਲਾਂ ਅਸੀਂ ਦੇਖਿਆ ਕਿ ਪੌਲੁਸ ਨਾਲ ਬਹੁਤ ਭੈੜਾ ਸਲੂਕ ਹੋਇਆ, ਪਰ ਇਸ ਛੋਟੇ ਕਸਬੇ ਵਿੱਚ ਇੱਕ ਕਲੀਸੀਆ ਵੀ ਹੋਂਦ ਵਿੱਚ ਜ਼ਰੂਰ ਆਈ। ਪੌਲੁਸ ਦੁਆਰਾ ਇਸ ਕਲੀਸੀਆ ਨੂੰ ਲਿਖੀ ਪੱਤਰੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੌਲੁਸ ਹੋਰ ਦੂਸਰੀਆਂ ਵਿਸ਼ਵਾਸੀ ਟੋਲੀਆਂ ਨਾਲੋਂ ਇਸ ਕਲੀਸੀਆ ਦੀ ਜ਼ਿਆਦਾ ਨਜ਼ਦੀਕੀ ਵਿੱਚ ਸੀ। ਆਪਣੀ ਪ੍ਰਚਾਰ ਯਾਤਰਾ ਨੂੰ ਜਾਰੀ ਰੱਖਦਾ ਹੋਇਆ ਪੌਲੁਸ ਹੁਣ ਥੈਸਲੋਨੀਕੇ ਅਤੇ ਬਿਰੀਆ ਨੂੰ ਜਾਂਦਾ ਹੈ। ਆਖਰ ਵਿੱਚ ਉਹ ਦੱਖਣ ਵੱਲ ਅਥੇਨੇ ਵਿਖੇ ਪਹੁੰਚ ਜਾਂਦਾ ਹੈ। ਪ੍ਰਚਾਰ ਦੇ ਕੰਮ ਦੇ ਲਿਹਾਜ਼ ਨਾਲ ਥੈਸਲੋਨੀਕੇ ਉਸ ਦਾ ਅਗਲਾ ਮਹੱਤਵਪੂਰਨ ਪੜਾਅ ਹੋਵੇਗਾ। ਰਸੂਲਾਂ ਦੇ ਕਰਤੱਬ ਦੀ ਪੋਥੀ ਉਸ ਦਾ 17 ਅਧਿਆਏ ਅਤੇ ਇਸ ਦੀਆਂ 1 ਤੋਂ ਲੈ ਕੇ 9 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇੱਥੇ ਲਿਖਿਆ ਹੈ, ਫਿਰ ਉਹ ਅੰਫੇਪੁਲਿਸ ਅਤੇ ਅਪੋਲੋਨੀਆ ਦੇ ਵਿੱਚੋਂ ਦੀ ਲੰਘ ਕੇ ਥੈਸਲੋਨੀਕੇ ਨੂੰ ਆਏ, ਜਿੱਥੇ ਯਹੂਦੀਆਂ ਦੀ ਇੱਕ ਸਮਾਜ ਸੀ ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਹਨਾਂ ਦੇ ਕੋਲ ਅੰਦਰ ਗਿਆ ਔਰ 3 ਸਬਤਾਂ ਦੇ ਦਿਨਾਂ ਤੀਕ ਲਿਖਤਾਂ ਵਿੱਚੋਂ ਉਹਨਾਂ ਨੂੰ ਵਚਨ ਸੁਣਾਉਂਦਾ ਰਿਹਾ ਅਤੇ ਅਰਥ ਖੋਲ੍ਹ ਕੇ ਉਹਨੇ ਬਿਆਨ ਕੀਤਾ ਭਈ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ ਇਹ ਯੀਸੂ ਜਿਹਦੀ ਮੈਂ ਤੁਹਾਨੂੰ ਖਬਰ ਦਿੰਦਾ ਹਾਂ ਉਹ ਮਸੀਹ ਹੈ। ਸੋ ਉਹਨਾਂ ਵਿੱਚੋਂ ਕਿੰਨਿਆਂ ਨੇ ਮੰਨ ਲਿਆ ਅਤੇ ਪੌਲੁਸ ਔਰ ਸੀਲਾਸ ਦੇ ਨਾਲ ਰਲ ਗਏ ਔਰ ਇਸੇ ਤਰ੍ਹਾਂ ਭਗਤ ਯੂਨਾਨੀਆਂ ਵਿੱਚੋਂ ਬਾਹਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ। ਪਰ ਯਹੂਦੀਆਂ ਨੇ ਖੁਣਸ ਕਰਕੇ ਬਾਜ਼ਾਰ ਦੇ ਲੁੱਚਿਆਂ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਭੀੜ ਲਾ ਕੇ ਨਗਰ ਵਿੱਚ ਰੌਲਾ ਪਾ ਦਿੱਤਾ ਅਤੇ ਜਾਸੂਨ ਦੇ ਘਰ ਉੱਤੇ ਹੱਲਾ ਕਰਕੇ ਉਹਨਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ। ਪਰ ਜਾਂ ਉਹ ਨਾ ਲੱਭੇ ਤਾਂ ਜਾਸੂਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਇਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਇੱਥੇ ਵੀ ਆਏ ਹਨ। ਜਾਸੂਨ ਨੇ ਉਹਨਾਂ ਨੂੰ ਉਤਾਰਿਆ ਹੈ ਅਤੇ ਇਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਸਨ ਕਿ ਪਾਤਸ਼ਾਹ ਤਾਂ ਹੋਰ ਹੈ ਅਰਥਾਤ ਯੀਸੂ। ਸੋ ਉਹਨਾਂ ਨੇ ਲੋਕਾਂ ਨੂੰ ਅਤੇ ਨਗਰ ਦਿਆਂ ਸਰਦਾਰਾਂ ਨੂੰ ਇਹ ਗੱਲਾਂ ਸੁਣਾ ਕੇ ਘਬਰਾ ਦਿੱਤਾ ਤਾਂ ਉਹਨਾਂ ਨੇ ਜਾਸੂਨ ਔਰ ਦੂਜਿਆਂ ਤੋਂ ਮੁਚਲਕਾ ਲੈ ਕੇ ਉਹਨਾਂ ਨੂੰ ਛੱਡ ਦਿੱਤਾ। ਇਹਨਾਂ ਵਚਨਾਂ ਵਿੱਚ ਪੌਲੁਸ ਦੁਆਰਾ ਥੈਸਲੋਨੀਕੇ ਵਿਖੇ ਕੀਤੀ ਸੇਵਾ ਦਾ ਜ਼ਿਕਰ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਪੌਲੁਸ ਹਮੇਸ਼ਾ ਯਹੂਦੀ ਸਮਾਜਾਂ ਨੂੰ ਹੀ ਹਰ ਸ਼ਹਿਰ ਵਿੱਚ ਆਪਣੀ ਸੇਵਾ ਸ਼ੁਰੂ ਕਰਨ ਵੇਲੇ ਜਾਂਦਾ ਸੀ। ਇਸ ਦੁਆਰਾ ਕੁਝ ਭਗਤ ਯਹੂਦੀ ਉਸ ਸ਼ਹਿਰ ਵਿੱਚੋਂ ਉਸ ਨੂੰ ਮਿਲਦੇ ਅਤੇ ਕੁਝ ਯਹੂਦੀ ਵਿਸ਼ਵਾਸ ਵੀ ਕਰ ਲੈਂਦੇ, ਪਰ ਸਾਰੇ ਨਹੀਂ, ਕੁਝ ਹੀ ਵਿਸ਼ਵਾਸ ਕਰਦੇ। ਜ਼ਿਆਦਾ ਕਰਕੇ ਇਨਕਾਰ ਕਰਦੇ ਸਨ ਜਿਸ ਕਰਕੇ ਉਹ ਗੈਰ ਕੌਮਾਂ ਵਿੱਚ ਚਲੇ ਜਾਂਦਾ। ਫਿਰ ਕੁਝ ਯੂਨਾਨੀਆਂ ਨੇ ਵਿਸ਼ਵਾਸ ਕੀਤਾ। ਇਸ ਤਰ੍ਹਾਂ ਹੀ ਇੱਕ ਕਲੀਸੀਆ ਸਥਾਪਿਤ ਹੁੰਦੀ, ਇੱਕ ਸਥਾਨਕ ਕਲੀਸੀਆ ਜਿਸ ਵਿੱਚ ਯਹੂਦੀ ਅਤੇ ਯੂਨਾਨੀ ਇਕੱਠੇ ਹੁੰਦੇ ਸਨ। ਐਂਫੀਪੋਲਿਸ ਨੂੰ 9 ਰਾਹ ਵੀ ਕਿਹਾ ਜਾਂਦਾ ਹੈ। ਇਹ ਉਸ ਸੜਕ ਉੱਤੇ ਸਥਿਤ ਹੈ ਜਿਸ ਉੱਤੇ ਰੋਮੀ ਫੌਜ ਦੀ ਆਵਾਜਾਈ ਅਕਸਰ ਰਹਿੰਦੀ ਸੀ। ਵਪਾਰੀ ਵੀ ਇਸੇ ਰਾਹੀਂ ਸਫ਼ਰ ਕਰਦੇ ਸਨ, ਪਰ ਹੁਣ ਕੁਝ ਪ੍ਰਚਾਰਕ ਇਸ ਥੈਸਲੋਨੀਕੇ ਨੂੰ ਜਾਣ ਵਾਲੀ ਸੜਕ ਉੱਤੇ ਆ ਠਹਿਕਦੇ ਹਨ। ਇਸੇ ਸੜਕ ਉੱਤੇ ਅਪੋਲੋਨੀਆ ਇੱਕ ਹੋਰ ਸ਼ਹਿਰ ਸੀ। ਥੈਸਲੋਨੀਕੇ ਇੱਕ ਬੰਦਰਗਾਹ ਸੀ ਜਿੱਥੋਂ 3 ਦਰਿਆ ਸਮੁੰਦਰ ਵਿੱਚ ਆ ਮਿਲਦੇ ਸਨ। ਪੌਲੁਸ ਦੇ ਜ਼ਮਾਨੇ ਵਿੱਚ ਇਹ ਇੱਕ ਰੋਮੀ ਬਸਤੀ ਸੀ। 3 ਹਫ਼ਤੇ ਪੌਲੁਸ ਇੱਥੇ ਰਿਹਾ। ਇਸੇ ਦੌਰਾਨ ਜੋ ਪ੍ਰਚਾਰ ਪੌਲੁਸ ਨੇ ਕੀਤਾ ਸੀ, ਕੁਝ ਲੋਕਾਂ ਨੇ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕੀਤਾ ਸੀ ਅਤੇ ਇਸ ਕਲੀਸੀਆ ਹੋਂਦ ਵਿੱਚ ਆ ਗਈ ਜਿਸ ਨੂੰ ਪੌਲੁਸ ਨੇ ਸਿਖਾਇਆ। ਕਲੀਸੀਆ ਦੇ ਉਠਾਏ ਜਾਣ ਅਤੇ ਹੋਰ ਮਹਾਨ ਸਿਧਾਂਤਾਂ ਬਾਰੇ ਵੀ ਪੌਲੁਸ ਨੇ ਸਿਖਾਇਆ ਸੀ। ਉਹ ਆਪਣੀ ਸਿੱਖਿਆ ਪੁਰਾਣੇ ਨੇਮ ਤੋਂ ਸ਼ੁਰੂ ਕਰਕੇ ਮਸੀਹ ਦੀ ਮੌਤ ਅਤੇ ਦੁਬਾਰਾ ਜੀ ਉੱਠਣ ਦਾ ਜ਼ਿਕਰ ਕਰਦਾ ਹੈ। ਰਸੂਲਾਂ ਦੇ ਕਰਤੱਬ ਦੀ ਪੋਥੀ ਵਿੱਚ ਪੌਲੁਸ ਜਾਂ ਪਾਤਰਸ ਦਾ ਕੋਈ ਵੀ ਸੰਦੇਸ਼ ਮਸੀਹ ਦੇ ਦੁਬਾਰਾ ਜੀ ਉੱਠਣ ਦਾ ਜ਼ਿਕਰ ਕੀਤੇ ਬਗੈਰ ਨਹੀਂ ਹੈ। ਅੱਜ ਮਸੀਹ ਦੇ ਦੁਬਾਰਾ ਜੀ ਉੱਠਣ ਨੂੰ ਅਕਸਰ ਪ੍ਰਚਾਰ ਵਿੱਚ ਜ਼ਿਆਦਾ ਜ਼ਿਕਰ ਨਹੀਂ ਕੀਤਾ ਜਾਂਦਾ, ਪਰ ਦੋਸਤ, ਸਾਡਾ ਮਸੀਹ ਅੱਜ ਵੀ ਜ਼ਿੰਦਾ ਪ੍ਰਭੂ ਹੈ। ਉਹ ਠੀਕ ਇਸ ਸਮੇਂ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੈ। ਇਹ ਬਹੁਤ ਹੀ ਮਹੱਤਵਪੂਰਨ ਹੈ कि यह आप लई कोई मायने नहीं रखता कि मसीह मोया अते जी भी उठा आप नाल इसका की संबंध है कि आप उस जिंदा मसीह नाल जुड़े हुए हो। नवे नेम के प्रचार का आधार यही सी, इसे करके मैं भी इत्थे मसीह दे दोबारा जिंदा होने ते जोर दे रहा हाँ। पौलुस दे वचन सुन के कईयां ने विश्वास किया। हमेशा वचन सुन के कुछ लोग विश्वास करते हैं, कुछ खास औरतों के विश्वास करन दा भी जिक्र है। किन्ना अद्भुत है ये सब कुछ। जदों मसीहत ने रोमी राज विच अपनी थां बनाउणी शुरू की तद ये एक लिहाज नाल जगत नूं उल्टा देण वाली गल ही सी, ये एक क्रांति ही सी, इसका बहुत प्रभाव सी। ये बड़े अफसोस की गल है कि अज लोगों विच प्रभु येशु मसीह वल मुड़न लई कोई महान क्रांति नहीं आ रही। मसीहत अजकल ज़्यादा करके विखावे की ही हुंदी जा रही है। सानू ये जानने की जरूरत है कि सानू अज परमेश्वर दे वचन अते जिंदा मसीह वल मुड़न की किन्नी जरूरत है, ये किन्ना महत्वपूर्ण है। ये एक रोमी वस्ती होने के कारण ही जासून और दूजियां तो मुचालका लैके उन्हां नूं छड़ दिता सी। प्रभु आप नूं अज दे इन्हां वचना नाल बरकत देवे।
साडा प्रोग्राम सुनने वास्ते धन्यवाद। सानूं उम्मीद है अज दा प्रोग्राम सुन के तुहानूं बरकतां मिलियां हन। जे तुसी प्रोग्राम दे संबंध च कोई सवाल पूछना चाहते हो तो सानूं इस पते ते लिखो। साडा पता है सच्ची वाणी विश्ववाणी पोस्टबॉक्स नंबर 9 GPO सैक्टर 17 चंडीगढ़ 17। साडा पता एक बारी होर सुन लो, सच्ची वाणी विश्ववाणी पोस्टबॉक्स नंबर 9 GPO सैक्टर 17 चंडीगढ़ 17। हुण साडे प्रोग्राम दा समा समाप्त हुंदा है। अगले प्रोग्राम च तुहाडे नाल फिर भेंट होएगी। रब तुहानू बरकत दे।